ਲੈ ਕੇ 2 ਵਜੇ ਤੱਕ ਫਿਰ ਦੁਬਾਰਾ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ। ਭਾਈ ਸਾਹਿਬ ਗਿਆਨੀ ਰਾਮ ਸਿੰਘ ਵੱਲੋਂ ਜੋ ਕਲਾਸ ਗੁਰਮਤਿ ਦੀ ਕਲਾਸ ਆਰੰਭ ਹੋਈ ਹੈ ਉਹਦਾ ਸਮਾਂ ਹੈ 1 ਵਜੇ ਤੋਂ ਲੈ ਕੇ 2 ਵਜੇ ਤੱਕ ਦੁਪਹਿਰ। ਉੱਪਰ ਇੱਥੇ ਖੰਡ ਪਾਠ ਸਾਹਿਬ ਗੈਲਰੀ 'ਚ ਰੱਖੇ ਜਾਂਦੇ ਨੇ, ਉੱਥੇ ਆਰੰਭ ਹੁੰਦੀ ਹੈ। ਸਮੇਂ ਸਿਰ ਪਹੁੰਚ ਕੇ ਲਾਭ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾਂ ਘਰ ਦੂਜਾ ਚੌਪਦੇ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਛੋੜ ਜਾ ਹਿੰਸੇ ਕਰਹਿ ਪਰਾਲ ਕਾਮ ਨ ਆਵਹਿ ਸੇ ਜੰਜਾਲ ਸੰਗ ਨ ਚਲ ਹੈ ਤਿਨ ਸਿਉ ਹੀਤ ਜੋ ਬੈਰਾਈ ਸੇਈ ਮੀਤ ਐਸੇ ਭਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਐਸੇ ਭਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾ ਸਾਚ ਧਰਮ ਨਹੀਂ ਭਾਵੈ ਡੀਠਾ ਝੂਠ ਧੋਹ ਸਿਉਂ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਾਹੀਂ ਮਰਨ ਵਿਚਾਰਾ ਵਸਤ ਪਰਾਈ ਕਉ ਉਠ ਰੋਵੈ ਕਰਮ ਧਰਮ ਸਗਲਾ ਹੀ ਖੋਵੈ ਹੁਕਮ ਨ ਬੁਝੈ ਆਵਣ ਜਾਣੇ ਪਾਪ ਕਰੈ ਤਾਂ ਪਛੋ ਤਾਣੇ ਜੋ ਤੁਦ ਭਾਵੈ ਸੋ ਪ੍ਰਵਾਨ ਤੇਰੇ ਭਾਣੇ ਨੂੰ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੈ ਸਾਹਿਬ ਪ੍ਰਭ ਮੇਰਾ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੈ ਸਾਹਿਬ ਪ੍ਰਭ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ਼ ਬਖਸ਼ਿਸ਼ਾਂ ਦੇ ਦਾਤੇ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੀ ਗੁਰੂ ਸਰੂਪ ਗੁਰਸੰਗਤ ਜੀਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਦਾ ਅੱਜ ਦਾ ਜੋ ਸ਼ਬਦ ਜਿਸ ਦੀ ਵਿਚਾਰ ਵਿੱਚੋਂ ਕੁਝ ਸਿੱਖਣ ਦਾ ਯਤਨ ਕਰਾਂਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 676 'ਤੇ ਅੰਕਿਤ ਸ਼ਬਦ ਦਾ ਸਿਰਲੇਖ ਹੈ ਧਨਾਸਰੀ ਮਹਲਾ ਪੰਜਵਾਂ ਘਰ ਦੂਜਾ ਚੌਪਦੇ ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਰਾਗ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਹੈ ਅਤੇ ਧਨਾਸਰੀ ਰਾਗ ਵਿੱਚ ਰਾਗ ਸਵਰ ਦੇ ਭੇਦ ਅਨੁਸਾਰ ਦੂਸਰੇ ਘਰ ਵਿੱਚ ਗਾਉਣ ਦਾ ਹੁਕਮ ਹੈ ਅਤੇ 4 ਪਦਿਆਂ ਦਾ ਇਹ ਸ਼ਬਦ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਇੱਕ ਕਮਾਲ ਦਾ ਨੁਕਤਾ ਹੈ ਕਿ ਜਿੱਥੇ ਵੀ ਇੱਕੋ ਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਅੰਕਿਤ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ 33 ਵਾਰੀ ਵੱਖ ਵੱਖ ਥਾਵਾਂ 'ਤੇ ਇੱਕੋ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਸੰਪੂਰਨ ਲਿਖਿਆ ਮਿਲਦਾ ਹੈ। ਜਿੱਥੇ ਵੀ ਇਹ ਪੂਰਾ ਅੰਕਿਤ ਹੋਏਗਾ ਉੱਥੋਂ ਇੱਕ ਨਵਾਂ ਸਬਜੈਕਟ ਸ਼ੁਰੂ ਹੁੰਦਾ ਹੈ। ਆਪ ਗੁਰਬਾਣੀ ਦਾ ਪਾਠ ਕਰਨ ਵਾਲੇ ਪਿਆਰੇ ਗੁਰਸਿੱਖ, ਅਰਥਾਂ ਸਮੇਤ ਬਾਣੀ ਪੜ੍ਹਨ ਦੇ ਚਾਹਵਾਨ ਸੱਜਣ, ਇਸ ਚੀਜ਼ ਨੂੰ ਮੱਦੇਨਜ਼ਰ ਰੱਖਣਾ ਹੈ ਕਿ ਉੱਥੋਂ ਜੋ ਨਵਾਂ ਸਬਜੈਕਟ ਸ਼ੁਰੂ ਹੋ ਰਿਹਾ ਉਹਦੀ ਸਮਝ ਜਿਤਨੀ ਹੋ ਸਕੇ ਉਹਨੂੰ ਪ੍ਰਾਪਤ ਕਰਨ ਦਾ ਯਤਨ ਕਰਨਾ ਹੈ। ਫਿਰ ਸਬਜੈਕਟ ਨੂੰ ਨਿਖਾਰਨ ਵਾਸਤੇ ਸਬਜੈਕਟ ਨੂੰ ਲੌਜੀਕਲੀ ਐਗਜ਼ੈਂਪਲਸ ਜਾਂ ਫਿਰ ਉਸਨੂੰ ਕਨਵਿੰਸਿੰਗ ਪਾਵਰ ਦੇਣ ਵਾਸਤੇ ਸਬਜੈਕਟ ਦੇ ਨਾਲ ਨਾਲ ਕੁਛ ਵੱਖਰੇ ਸਬਜੈਕਟ ਮਿਕਸ ਹੁੰਦੇ ਨੇ, ਜਿਹਨੂੰ ਅਸੀਂ ਸਬ ਸਬਜੈਕਟ ਵੀ ਕਹਿ ਸਕਦੇ ਹਾਂ, ਸਹਾਇਕ ਵਿਸ਼ਾ ਕਹਿ ਸਕਦੇ ਹਾਂ। ਅਤੇ ਉਹ ਜਿੱਥੇ ਜਿੱਥੇ ਵੀ ਇੱਕੋ ਓਅੰਕਾਰ ਤੋਂ ਸਤਿਗੁਰ ਪ੍ਰਸਾਦ ਲਿਖਿਆ ਉਹ ਪਿਛਲੇ ਸਬਜੈਕਟ ਦੇ ਨਾਲ ਕੋਈ ਨਾ ਕੋਈ ਸਬ ਸਬਜੈਕਟ ਰਿਲੇਟ ਹੋ ਰਿਹਾ। ਅਤੇ ਇੱਥੇ ਵੀ ਸਤਿਗੁਰਾਂ ਨੇ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਇੱਕ ਨੇ, ਸਰਵ ਵਿਆਪਕ ਨੇ, ਸੱਚੇ ਗੁਰੂ ਦੀ ਬਖਸ਼ਿਸ਼ ਦੇ ਨਾਲ ਉਹਨਾਂ ਨਾਲ ਮਿਲਾਪ ਅਹਿਸਾਸ ਹੁੰਦਾ ਹੈ। ਸ਼ਬਦ ਦੇ ਅੰਦਰ ਜੋ ਸਬਜੈਕਟ ਦਿੱਤਾ ਹੈ ਉਸਨੂੰ ਪਹਿਲਾਂ ਸਮਝਣ ਦਾ ਯਤਨ ਕਰੀਏ। ਮੇਰੇ ਪਿਆਰੇ ਵਾਹਿਗੁਰੂ ਜੀ ਨੇ ਇਸ ਸੰਸਾਰ ਦੇ ਅੰਦਰ ਜੋ ਇਹ ਪੰਜ ਤੱਤਾਂ ਦਾ ਯੂਨੀਵਰਸ ਬਣਾ ਦਿੱਤਾ ਹੈ, ਬੇਅੰਤ ਐਸੀਆਂ ਨਿਸ਼ਾਨੀਆਂ ਪੈਦਾ ਕਰ ਦਿੱਤੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਵਾਹਿਗੁਰੂ ਚੇਤੇ ਆਉਂਦੇ ਨੇ। ਫਿਰ ਸਾਡੀ ਰੋਜ਼ਾਨਾ ਦੀ ਜ਼ਿੰਦਗੀ 'ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੱਖ ਵੱਖ ਵਰਤਾਰੇ ਵਰਤ ਰਹੇ ਨੇ, ਹੈਪਨਿੰਗਸ ਜਿਹਨੂੰ ਅਸੀਂ ਕਹਿੰਦੇ ਹਾਂ, ਡੇਲੀ ਲਾਈਫ ਦੀਆਂ ਹੈਪਨਿੰਗਸ ਹੋ ਰਹੀਆਂ ਨੇ। ਤਿੰਨ ਤਰ੍ਹਾਂ ਦੀਆਂ ਨੇ, ਕੁਝ ਹੈਪਨਿੰਗ ਸਾਡਾ ਧਿਆਨ ਖਿੱਚ ਲੈਂਦੀਆਂ ਨੇ, ਅਸੀਂ ਉਸੇ ਬਾਰੇ ਸੋਚਦੇ ਰਹਿੰਦੇ ਹਾਂ, ਡਿਸਕਸ਼ਨ ਕਰਦੇ ਹਾਂ। ਕੁਝ ਹੈਪਨਿੰਗਸ ਹਨ ਸਾਡਾ ਧਿਆਨ ਤਾਂ ਖਿੱਚਦੀਆਂ ਨੇ ਪਰ ਉਹ ਅਸੀਂ ਉਹਨੂੰ ਬਹੁਤਾ ਫੋਕਸ ਨਹੀਂ ਕਰਦੇ। ਕੁਝ ਹੈਪਨਿੰਗਸ ਐਸੀਆਂ ਹਨ ਜਿਨ੍ਹਾਂ ਵੱਲ ਸਾਡਾ ਧਿਆਨ ਨਹੀਂ ਜਾਂਦਾ। ਸਾਡੇ ਘਰਾਂ ਵਿੱਚ ਬੂਟੇ ਲਾਏ ਹੁੰਦੇ ਨੇ, ਹਰੇ ਰੰਗ ਦੇ ਬੂਟੇ ਵਿੱਚੋਂ ਪਹਿਲਾ ਫੁੱਲ ਨਿਕਲਦਾ, ਵੱਖਰਾ ਰੰਗ ਲੈ ਕੇ ਨਿਕਲਦਾ ਹੈ, ਬੜਾ ਵੱਡਾ ਕੌਤਕ ਹੈ। ਕਿਉਂਕਿ ਹਰੇ ਰੰਗ ਦਾ ਬੂਟਾ ਸੀ, ਅੱਜ ਪਹਿਲੇ ਦਿਨ ਉਸ ਫੁੱਲ ਵਿੱਚੋਂ ਰੰਗ ਨਿਕਲਿਆ ਔਰ ਉਹ ਰੰਗ ਸਾਰਾ ਧਰਤੀ 'ਚੋਂ ਖਿੱਚਿਆ ਗਿਆ। ਬੜੇ ਐਸੇ ਵਰਤਾਰੇ ਨੇ ਜਿਨ੍ਹਾਂ ਨੂੰ ਦੇਖ ਕੇ ਵਾਹਿਗੁਰੂ ਚੇਤੇ ਆਉਂਦੇ ਨੇ ਪਰ ਸਾਡਾ ਧਿਆਨ ਨਹੀਂ ਜਾਂਦਾ। ਇਹ ਸਾਡੇ 'ਤੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਇਸ ਯੂਨੀਵਰਸ ਦੇ ਵਿੱਚ, ਜਿਹਨੂੰ ਆਸਾ ਜੀ ਦੀ ਵਾਰ ਵਿੱਚ ਕਿਹਾ, ਆਪ ਹੀ ਨੈ ਆਪ ਸਾਜਿਓ, ਆਪ ਹੀ ਨੈ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ ਕਰਾਸਨ ਡਿੱਠੋ ਚਾਓ। ਵਾਹਿਗੁਰੂ ਜੀ ਆਪ ਆਪਣੀਆਂ ਸ਼ਕਤੀਆਂ ਰੱਖ ਕੇ ਇਹ ਸਾਰੇ ਵਰਤਾਰੇ ਵਿੱਚ ਬੈਠੇ ਨੇ, ਰਮੇ ਹੋਏ ਨੇ। ਦੂਸਰੀ ਬਖਸ਼ਿਸ਼ ਵਾਹਿਗੁਰੂ ਨੇ ਸਾਡੇ 'ਤੇ ਇਹ ਕੀਤੀ ਹੈ ਕਿ ਸਾਨੂੰ ਪੰਜ ਗਿਆਨ ਇੰਦਰੇ ਦੇ ਦਿੱਤੇ ਨੇ, ਅੱਖਾਂ ਦੇ ਦਿੱਤੀਆਂ ਨੇ। ਇਹਨਾਂ ਨਜ਼ਾਰਿਆਂ ਨੂੰ ਤੱਕਦਿਆਂ ਹੋਇਆਂ ਇਹ ਗੱਲ ਵੀ ਖਿਆਲ ਕਰੀ, ਇਹ ਨਜ਼ਾਰੇ ਪੈਦਾ ਕਿਹਨੇ ਕੀਤੇ ਨੇ? ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। 12 ਮਹਾ ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪੰਕਤੀ ਹੈ, ਤੇਰੇ ਮਨ ਨੂੰ ਜਿਤਨੇ ਵੀ ਰੰਗ ਤਮਾਸ਼ੇ ਖਿੱਚ ਰਹੇ ਨੇ, ਰੰਗ ਸਭੇ ਨਾਰਾਇਣ ਹੈ ਜੇਤੇ ਮਨ ਪਾਵਨ। ਇਹ ਰੰਗ ਕਿਤੇ ਨਾ ਕਿਤੇ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਨੇ। ਇਹ ਗਿਆਨ ਇੰਦਰਾ ਅੱਖਾਂ ਦੇ ਦਿੱਤੀਆਂ, ਕੰਨ ਦੇ ਦਿੱਤੇ ਨੇ। ਸੱਚ ਹੈ ਪੰਛੀਆਂ ਦੀਆਂ ਆਵਾਜ਼ਾਂ, ਕਦੀ ਮਨ ਟਿਕ ਜਾਵੇ, ਕਦੀ ਮਨ ਉਸਨੂੰ ਕੁਦਰਤ ਦਾ ਕ੍ਰਿਸ਼ਮਾ ਸਮਝ ਕੇ, ਵਾਹਿਗੁਰੂ ਦੇ ਨਜ਼ਾਰੇ ਸਮਝ ਕੇ ਕਦੀ ਪੰਛੀਆਂ ਦੀਆਂ ਆਵਾਜ਼ਾਂ ਨੂੰ ਸੁਣਨਾ ਹੋਵੇ, ਆਨੰਦ ਹੀ ਵੱਖਰਾ ਹੈ। ਮੈਂ ਬਰੀਫ ਕਰਾਂ, ਸਾਡੇ ਸਰੀਰ ਨੂੰ ਪੰਜ ਗਿਆਨ ਇੰਦਰੇ ਲਾ ਦਿੱਤੇ ਨੇ ਤਾਂ ਕਿ ਗਿਆਨ ਪ੍ਰਾਪਤ ਕਰ ਲਵੇ। ਤੀਸਰੀ ਬਖਸ਼ਿਸ਼, ਉਹ ਗਿਆਨ ਕਿਸੇ ਕੰਮ ਨਹੀਂ ਹੈ ਜਿਹੜਾ ਪ੍ਰੈਕਟੀਕਲ ਜੀਵਨ ਦਾ ਤਜਰਬਾ ਨਹੀਂ ਬਣਿਆ, ਐਕਸਪੀਰੀਅੰਸ ਨਹੀਂ ਬਣਿਆ। ਕਿਤੋਂ ਪੜ੍ਹ ਕੇ ਗੱਲ ਕਹਿਣੀ ਬੜੀ ਸੌਖੀ ਹੈ ਕਿ ਉਹ ਜ਼ਿੰਦਗੀ 'ਚ ਆ ਗਈ ਹੈ ਕਿ ਨਹੀਂ, ਮਾਇਨੇ 'ਤੇ ਰੱਖਦੀ ਹੈ। ਜਿਹੜਾ ਪ੍ਰੈਕਟੀਕਲ ਜ਼ਿੰਦਗੀ ਦਾ ਤਜ਼ਰਬਾ ਹੋਏਗਾ ਅਸਲੀ ਗਿਆਨ ਹੀ ਉਹ ਹੈ। ਅਤੇ ਮੇਰੇ ਗੁਰੂ ਨੇ ਪੰਜ ਕਰਮ ਇੰਦਰੇ ਲਾ ਦਿੱਤੇ ਨੇ ਵਾਹਿਗੁਰੂ ਨੇ ਸਰੀਰ ਦੇ, ਤਾਂ ਕਿ ਜੋ ਗਿਆਨ ਇੰਦਰਿਆਂ ਰਾਹੀਂ ਯੂਨੀਵਰਸ ਵਿੱਚੋਂ ਗਿਆਨ ਪ੍ਰਾਪਤ ਹੋਵੇ, ਇਹਨਾਂ ਕਰਮ ਇੰਦਰਿਆਂ ਰਾਹੀਂ ਉਹਦਾ ਤਜ਼ਰਬਾ ਪ੍ਰਾਪਤ ਕਰ ਸਕੇ, ਇਹਦਾ ਪਰਸਨਲ ਐਕਸਪੀਰੀਅੰਸ ਵੀ ਹੋ ਸਕੇ, ਤਾਂ ਕਿ ਇਹਨੂੰ ਸੱਚ ਧਰਮ ਦਾ ਜੀਵਨ ਜਿਉਣਾ ਆ ਜਾਵੇ। ਪਰ ਅੱਜ ਦੇ ਸ਼ਬਦ ਅੰਦਰ ਮੇਰੇ ਗੁਰੂ ਪਿਤਾ ਸਾਡੇ ਅੰਦਰਲੇ ਜੀਵਨ ਦੀਆਂ ਕੁਛ ਕੁ ਮਿੱਠੀਆਂ ਕੌੜੀਆਂ ਕਮਜ਼ੋਰੀਆਂ ਵੀ ਸਾਡੇ ਸਾਹਮਣੇ ਰੱਖਣਗੇ। ਸਾਡੇ ਮਨ ਦੀਆਂ ਤਿੰਨ ਐਸੀਆਂ ਪ੍ਰਸਥਿਤੀਆਂ ਨੇ, ਸਿਚੁਏਸ਼ਨਸ ਨੇ, ਜਦੋਂ ਸਾਡਾ ਧਿਆਨ ਉਲਝ ਜਾਂਦਾ ਹੈ, ਜਦੋਂ ਸਾਡੀ ਮਤ ਉਲਝ ਜਾਂਦੀ ਹੈ। ਇੱਕ ਹੈ ਮਨ ਦਾ ਤਪਣਾ, ਮਨ ਦਾ ਖਿਜਣਾ। ਇਹਦੇ ਬਾਰੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਦੋ ਵੱਖ ਵੱਖ ਥਾਵਾਂ 'ਤੇ ਦੋ ਪੰਗਤੀਆਂ ਵਰਤੀਆਂ ਨੇ। ਇੱਕ ਓਅੰਕਾਰ ਨਾਮ ਦੀ ਬਾਣੀ ਅੰਦਰ ਹੈ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 146 ਅੰਗ 'ਤੇ ਹੈ। ਦੋਨਾਂ ਪੰਗਤੀਆਂ ਵਿੱਚ ਕਮਾਲ ਹੀ ਕਰ ਦਿੱਤੀ। ਇੱਕ ਪੰਗਤੀ ਵਿੱਚ ਕਹਿ ਦਿੱਤਾ ਹੈ, ਟੂਟ ਪ੍ਰੀਤ ਗਈ ਬੁਰ ਬੋਲ, ਮਨ ਖਪਿਆ ਹੁੰਦਾ ਹੈ, ਖਿਜਿਆ ਹੁੰਦਾ ਹੈ, ਬੁਰੇ ਬੋਲ ਕੌੜੇ ਬੋਲ ਬੋਲ ਲੈਂਦਾ ਹੈ, ਪ੍ਰੀਤ ਟੁੱਟਦੀ ਹੈ। ਆਖੋ ਵਾਹਿਗੁਰੂ ਟੁੱਟਦੀ ਹੈ। ਸ਼ਾਇਦ ਅਸੀਂ ਅਲਪੱਗ ਜੀਵ ਹਾਂ, ਸਾਨੂੰ ਨਹੀਂ ਪਤਾ, ਬੱਚਾ ਛੋਟਾ ਹੁੰਦਾ ਹੈ, ਅਸੀਂ ਉਸਨੂੰ ਕੌੜੇ ਬੋਲ ਬੋਲਦੇ ਹਾਂ, ਉਸ ਵੇਲੇ 'ਤੇ ਉਹ ਚੱਲੀ ਜਾਂਦਾ ਹੈ। ਜਵਾਨੀ 'ਚ ਆ ਕੇ ਉਹਦੇ ਕੋਲ ਸ਼ਕਤੀ ਮਿਲ ਜਾਂਦੀ ਹੈ ਕੌੜੇ ਬੋਲ ਬੋਲਣ ਦੀ। ਉਹ ਜਵਾਨੀ ਤੱਕ ਤੇ ਕੌੜੇ ਬੋਲ ਸੁਣਦਾ ਰਹਿੰਦਾ, ਸੁਣਦਾ ਰਹਿੰਦਾ, ਸੁਣਦਾ ਰਹਿੰਦਾ। ਹੁਣ ਜਦੋਂ ਆਪ ਬੋਲਣ ਲੱਗਦਾ ਤੇ ਟੂਟ ਪ੍ਰੀਤ ਗਈ ਬੁਰ ਬੋਲ, ਪਤਾ ਹੀ ਨਹੀਂ ਲੱਗਿਆ ਇਹਦੇ ਬੀਜ ਕਦੋਂ ਬੀਜੇ ਸੀ। ਆਖੋ ਵਾਹਿਗੁਰੂ। ਜਦੋਂ ਵੀ ਮਨ ਤਪਿਆ ਹੋਏਗਾ, ਇਹ ਬੋਲਾਂ ਦੇ ਕਰਮ ਉਹ ਕਰੇਗਾ ਜਿਹੜੇ ਕਰਮਾਂ ਨਾਲ ਅੱਜ ਨਹੀਂ ਕੱਲ ਨਹੀਂ ਪਰਸੋਂ ਆਖਰ ਦੁੱਖ ਆਉਣੇ ਨੇ ਜ਼ਿੰਦਗੀ ਵਿੱਚ ਅਤੇ ਪਰਿਵਾਰ ਵਿੱਚ। ਤੀਸਰਾ ਹੈ ਮਨ ਦਾ ਇਮੋਸ਼ਨਲ ਹੋਣਾ, ਭਾਵਕ ਹੋਣਾ। ਵਾਹਿਗੁਰੂ। ਦੂਸਰਾ ਭਾਵਕ ਹੋਣਾ, ਇਮੋਸ਼ਨਲ ਹੋਣਾ। ਜਦੋਂ ਮਨ ਭਾਵਕ ਹੋ ਜਾਂਦਾ ਨਾ, ਉਦੋਂ ਇਹਦੇ ਕੋਲ ਮੈਚਿਓਰਿਟੀ ਨਹੀਂ ਰਹਿੰਦੀ, ਗੰਭੀਰਤਾ ਨਹੀਂ ਰਹਿੰਦੀ, ਇਹ ਗਹਿਰ ਗੰਭੀਰ ਹੋ ਕੇ ਨਹੀਂ ਸੋਚ ਸਕਦਾ, ਛੇਤੀ ਛੇਤੀ ਫੈਸਲੇ ਲਏਗਾ, ਇੱਕ ਤਰਫਾ ਸੋਚੇਗਾ, ਉਹਦਾ ਦੂਸਰਾ ਪੱਖ ਨਹੀਂ ਸੋਚ ਸਕਦਾ। ਸਾਡੀਆਂ ਅੱਖਾਂ, ਸਾਡੀ ਜ਼ੁਬਾਨ, ਸਾਡੇ ਕੰਨ, ਸਾਡੇ ਹੱਥ, ਸਾਡਾ ਸਰੀਰ, ਜਿਤਨੇ ਵੀ ਕਰਮ ਇਮੋਸ਼ਨਲ ਹੋ ਕੇ ਕਰੇਗਾ, ਉਹ ਐਸੇ ਬੀਜ ਬੀਜ ਲੈਂਦਾ ਹੈ ਜਿਹਦੇ ਕਦੀ ਜ਼ਿੰਦਗੀ ਦੇ ਵਿੱਚ ਦੁੱਖਾਂ ਦੇ ਫਲ ਭੁਗਤਣੇ ਪੈਂਦੇ ਨੇ। ਤੀਸਰੀ ਪ੍ਰਸਥਿਤੀ ਹੈ ਐਕਸਾਈਟਡ ਹੋਇਆ ਮਨ, ਕਿਸੇ ਚੀਜ਼ ਨੂੰ, ਕਿਸੇ ਸਵਾਦ ਨੂੰ, ਕਿਸੇ ਚਸਕੇ ਨੂੰ ਪ੍ਰਾਪਤ ਕਰਨ ਦੇ ਲਈ ਇਤਨਾ ਕਾਹਲਾ ਪੈ ਜਾਂਦਾ, ਹਾਏ ਮੈਨੂੰ ਹੁਣੇ ਮਿਲ ਜਾਵੇ। ਉਸ ਵੇਲੇ ਨਾ ਇਹਨੂੰ ਚੰਗੇ ਮੰਦੇ ਦੀ ਪਹਿਚਾਣ ਹੁੰਦੀ ਹੈ, ਨਾ ਇਹ ਦੂਰ ਦੀ ਸੋਚ ਸਕਦਾ ਹੈ। ਐਸੇ ਬੀਜ ਜ਼ਿੰਦਗੀ ਵਿੱਚ ਬੀਜੀ ਜਾਂਦਾ ਹੈ ਜਿਹਦੇ ਦੁੱਖ ਭੋਗਣੇ ਪੈਂਦੇ ਨੇ। ਪਰ ਕਮਾਲ ਦੀ ਬਾਤ ਇਹ ਹੈ, ਜਦੋਂ ਦੁੱਖ ਮਿਲਦੇ ਨੇ, ਇਹਨਾਂ 'ਚੋਂ ਕੋਈ ਵੀ ਸਾਥ ਨਹੀਂ ਦਿੰਦਾ। ਆਖੋ ਵਾਹਿਗੁਰੂ। ਆਪਾਂ ਪਰਿਵਾਰਕ ਜੀਵਨ ਜਿਉਣ ਵਾਲੇ ਹਾਂ। ਤਿੰਨ ਸਥਿਤੀਆਂ ਯਾਦ ਕਰਕੇ ਦੇਖਣੀਆਂ। ਜਦੋਂ ਬੱਚਾ ਬਿਲਕੁਲ ਛੋਟਾ ਹੁੰਦਾ ਨਾ, ਰਿੜ ਰਿਹਾ ਹੈ, ਤੁਰ ਰਿਹਾ ਹੈ, ਬਿਲਕੁਲ ਬੱਚਾ ਹੈ, ਕੱਚੀ ਉਮਰ ਹੈ, ਕਦੀ ਝਿੜਕਿਆ ਜਾਵੇ ਨਾ, ਬੱਚਾ ਰੋ ਪਵੇ, ਹਿਰਦਾ ਰੋ ਪੈਂਦਾ, ਕਿਉਂ ਝਿੜਕਿਆ ਇਸਨੂੰ। ਦੇਖਣਾ ਪਹਿਲਾਂ ਤਾਂ ਆਪਣੇ ਤੋਂ ਕੌੜੇ ਬੋਲਾਂ ਦੀ ਗਲਤੀ ਹੋ ਗਈ, ਕਿਉਂਕਿ ਮਨ ਤਪਿਆ ਸੀ, ਮਨ ਖਿਜਿਆ ਹੋਇਆ ਸੀ, ਚਾਹੇ ਉਹ ਗੱਲਾਂ ਛੋਟੀਆਂ ਛੋਟੀਆਂ ਸੀ। ਇਹ ਸਾਡੇ ਪਰਿਵਾਰਾਂ ਦੇ ਵਿੱਚ ਆਮ ਵਾਪਰ ਜਾਂਦੀ ਜੇ, ਪਰ ਜਦੋਂ ਕੌੜੇ ਬੋਲਾਂ ਨੇ ਉਸ ਮਾਸੂਮ ਬੱਚੇ ਦੇ, ਰੱਬ ਵਰਗੇ ਉਸ ਮਾਸੂਮ ਬੱਚੇ ਦੇ ਹਿਰਦੇ ਨੂੰ ਚੋਟ ਮਾਰੀ, ਉਹ ਰੋਇਆ, ਉਹਦੀਆਂ ਅੱਖਾਂ 'ਚੋਂ ਨਿਕਲੇ ਹੋਏ ਹੰਝੂਆਂ ਨੂੰ ਦੇਖ ਕੇ ਤਪਿਆ ਹੋਇਆ ਮਨ ਠਰ ਗਿਆ, ਪਛਤਾਵੇ ਵਿੱਚ ਆਇਆ, ਬੱਚੇ ਨੂੰ ਗੋਦੀ ਚੁੱਕਦਾ ਹੈ। ਪਹਿਲੀ ਪ੍ਰਸਥਿਤੀ। ਦੂਜੀ ਪ੍ਰਸਥਿਤੀ ਹੈ ਕਿ ਜਦੋਂ ਟੀਨਏਜ ਵਿੱਚ ਪਹੁੰਚ ਜਾਂਦਾ ਹੈ, ਕੌੜੇ ਬੋਲ ਮਾਪੇ ਉਦੋਂ ਵੀ ਬੋਲਦੇ ਨੇ, ਹੁਣ ਉਹ ਆਪਣੇ ਹੰਝੂਆਂ ਨੂੰ ਰੋਕਣ ਸਿੱਖ ਗਿਆ, ਹੌਲੀ ਹੌਲੀ ਢੀਠ ਜਿਹਾ ਬਣ ਜਾਂਦਾ ਹੈ, ਉਹ ਸੁਣੀ ਵੀ ਜਾਂਦਾ ਹੈ, ਖਿਜੀ ਵੀ ਜਾਂਦਾ ਹੈ, ਪਾਸੇ ਹਟ ਜਾਂਦਾ ਹੈ। ਇਹ ਦੂਸਰੀ ਪ੍ਰਸਥਿਤੀ ਆਉਂਦੀ ਹੈ ਅਤੇ ਸਾਡੇ ਵੱਲੋਂ ਇਹ ਬੀਜ ਬੀਜੇ ਤੁਰੇ ਜਾ ਰਹੇ ਨੇ, ਬੀਜੀ ਜਾ ਰਹੇ ਨੇ। ਜਵਾਨੀ 'ਚ ਜਾ ਕੇ ਹੁਣ ਬੱਚੇ ਦੇ ਬੋਲ ਰੰਗ ਦਿਖਾ ਰਹੇ ਨੇ। ਬੜਾ ਵੱਡਾ ਦੁੱਖ ਹੈ ਜੇ ਕਿਤੇ ਦੂਸਰਿਆਂ ਦੇ ਸਾਹਮਣੇ ਮਾਂ ਕਿਤੇ ਕਹਿੰਦੀ ਹੋਵੇ ਬੇਟਾ ਬਾਣੀ ਪੜ੍ਹ ਲਿਆ ਕਰ, ਅਤੇ ਬੱਚਾ ਸਾਰਿਆਂ ਦੇ ਸਾਹਮਣੇ ਮਾਂ ਨੂੰ ਕਹੇ ਮਾਂ ਖਬਰਦਾਰ ਮੈਨੂੰ ਇਹੋ ਜਿਹੀਆਂ ਗੱਲਾਂ ਕਹੀਆਂ ਨੇ। ਹੁਣ ਕੋਈ ਵੀ ਚੀਜ਼ ਸਾਥ ਨਹੀਂ ਦੇ ਰਹੀ, ਆਖੋ ਵਾਹਿਗੁਰੂ ਸਾਥ ਨਹੀਂ ਦੇ ਰਹੀ। ਦੱਦਾ ਹੈ ਦੋਸ਼ ਨਾ ਦਿਉਂ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਾ। ਪਰ ਇੱਕ ਗੱਲ ਹੋਰ ਖਿਆਲ ਕਰ ਲੈਣੀ, ਜਿਹੜੀ ਅੰਮ੍ਰਿਤ ਵੇਲੇ ਮੁੱਖ ਵਾਕ ਦੀ ਕਥਾ ਵਿੱਚ ਵੀ ਵਿਚਾਰੀ ਸੀ, ਜਦੋਂ ਜ਼ਿੰਦਗੀ ਦੇ ਕਿਸੇ ਵੀ ਪੜਾਅ ਦੇ ਉੱਪਰ ਜਾ ਕੇ ਅਹਿਸਾਸ ਹੋ ਜਾਵੇ ਕਿ ਮੇਰੇ ਤੋਂ ਆਹ ਭੁੱਲਾਂ ਹੋਈਆਂ ਨੇ, ਮੇਰੇ ਤੋਂ ਅਣਗਹਿਲੀਆਂ ਹੋਈਆਂ ਨੇ, ਤਾਂ ਸਮਝ ਲਿਓ ਗੁਰੂ ਦੀ ਨਜ਼ਰ ਪੈ ਗਈ ਹੈ। ਗੁਰਬਾਣੀ ਗੁਰੂ ਦੀਆਂ ਅੱਖਾਂ ਨੇ, ਗੁਰਬਾਣੀ ਦਾ ਗਿਆਨ ਗੁਰੂ ਦੀ ਨਜ਼ਰ ਹੈ, ਆਪਣੀਆਂ ਕਮਜ਼ੋਰੀਆਂ ਦਿਸ ਜਾਣੀਆਂ, ਨਜ਼ਰ ਪੈ ਗਈ ਹੈ। ਪਹਿਲਾ ਸਟੈਪ ਤਾਂ ਹੋ ਗਿਆ, ਦੋ ਸਟੈਪ ਹੋਰ ਪਏ ਨੇ। ਜਦੋਂ ਅਹਿਸਾਸ ਹੋਏਗਾ ਫਿਰ ਅਰਦਾਸਾਂ ਨਿਕਲਣਗੀਆਂ, ਵਾਹਿਗੁਰੂ ਜੀ ਸਤਿਗੁਰੂ ਜੀ ਅਸੀਂ ਭੁੱਲਣ ਹਾਰ ਸੀ, ਸਾਡੇ ਤੋਂ ਤਾਂ ਹੋ ਗਿਆ, ਤੁਸੀਂ ਵੀ ਤਾਂ ਸਾਡੇ ਸੱਚੇ ਪਿਤਾ ਹੋ, ਤੁਸੀਂ ਵੀ ਤਾਂ ਸਾਡੀ ਸੱਚੀ ਮਾਂ ਹੋ, ਸਤਿਗੁਰੂ ਸਾਨੂੰ ਬਖਸ਼ ਲਓ। ਜਦੋਂ ਅੰਦਰੋਂ ਅਰਦਾਸਾਂ ਨਿਕਲਣ ਲੱਗ ਜਾਣ ਅਤੇ ਅੱਜ ਤੱਕ ਜੋ ਹੋ ਗਿਆ ਸੋ ਹੋ ਗਿਆ, ਅੱਗੇ ਤੋਂ ਨਹੀਂ ਕਰਨਾ, ਇਹ ਦੂਸਰਾ ਪੜਾਅ ਹੈ, ਸਮਝ ਲਿਓ ਮਿਹਰ ਸ਼ੁਰੂ ਹੋ ਗਈ ਹੈ, ਹਾਲੇ ਤੀਸਰਾ ਪੜਾਅ ਪਿਆ ਹੈ। ਅਗਰ ਦੁਖੀ ਹਿਰਦੇ 'ਚੋਂ ਅਰਦਾਸ ਨਿਕਲੀ ਹੋਈ ਵਾਹਿਗੁਰੂ ਦੇ ਦਰ ਪਹੁੰਚਦੀ ਹੈ, ਨਿਰਾਸ਼ ਨਹੀਂ ਹੋਣਾ, ਵਾਹਿਗੁਰੂ ਦੇ ਕੋਲ ਸਾਰੇ ਕਾਰਨ ਹਨ, ਉਹ ਬਖਸ਼ਿਸ਼ ਕਰ ਸਕਦੇ ਨੇ, ਜਦੋਂ ਕਿਸੇ ਵੀ ਪੜਾਅ 'ਤੇ ਕਰ ਸਕਦੇ ਨੇ। ਧਰਤੀ 'ਤੇ ਆਕਾਸ਼ ਚੜਾਵੈ, ਚੜ੍ਹੈ ਆਕਾਸ਼ ਗਰਾਵੈ, ਇੱਕ ਇਹ ਸ਼ਬਦ, ਦੂਸਰਾ ਸ਼ਬਦ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਕਦੀ ਵਿਹਲੇ ਟਾਈਮ 'ਤੇ ਦੋਨਾਂ ਸ਼ਬਦਾਂ ਨੂੰ ਪੜ੍ਹ ਕੇ ਦੇਖਣਾ, ਵਾਹਿਗੁਰੂ ਮਿਹਰਾਂ ਕਰ ਦਿੰਦੇ ਨੇ। ਅਤੇ ਜਦੋਂ ਅਸੀਂ ਆਪਣੀਆਂ ਆਦਤਾਂ ਨੂੰ ਮੈਨੇਜ ਕਰਨਾ ਸਿੱਖ ਗਏ, ਆਪਣੀਆਂ ਆਦਤਾਂ ਨੂੰ ਬਦਲਣਾ ਸਿੱਖ ਗਏ, ਜਿਉਂ ਜਿਉਂ ਬਦਲਣ ਲੱਗ ਗਈਆਂ, ਸਮਝ ਲਿਓ ਇਹ ਮਿਹਰ ਦ੍ਰਿਸ਼ਟੀ ਹੋ ਗਈ ਹੈ। ਅੱਜ ਤੱਕ ਜੋ ਕੌੜਾ ਬੋਲ ਲਿਆ ਬੋਲ ਲਿਆ, ਅੱਜ ਤੋਂ ਬਾਅਦ ਦੂਸਰੀ ਪੰਕਤੀ ਸੁਣਨੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ। ਪਹਿਲੀ ਪੰਕਤੀ ਟੂਟ ਪ੍ਰੀਤ ਗਈ ਬੁਰ ਬੋਲ, ਦੂਸਰੀ ਪੰਕਤੀ ਗੰਢ ਪ੍ਰੀਤੀ ਮਿੱਠੇ ਬੋਲ, ਮਿੱਠੇ ਬੋਲਾਂ ਦੇ ਨਾਲ ਪਿਆਰ ਮਿਲਦਾ ਹੈ, ਮਿੱਠੇ ਬੋਲਾਂ ਦੇ ਨਾਲ ਦੂਸਰੇ ਤੋਂ ਪਿਆਰ ਮਿਲਦਾ ਹੈ, ਆਪਣਾ ਸਤਿਕਾਰ ਵੱਧਦਾ ਹੈ, ਕੌੜੇ ਬੋਲਾਂ ਨਾਲ ਆਪਣਾ ਸਤਿਕਾਰ ਘਟਦਾ ਹੈ, ਸਾਹਮਣੇ ਤੋਂ ਨਫ਼ਰਤ ਮਿਲਦੀ ਜੇ, ਮਨ ਸੁੱਤਾ ਪਿਆ ਜੇ, ਇਹਨੂੰ ਅਸਲੀ ਇਨਸਾਨੀਅਤ ਦੇ ਧਰਮ ਦਾ ਪਤਾ ਹੀ ਨਹੀਂ ਲੱਗਿਆ। ਜਿਸ ਵਾਹਿਗੁਰੂ ਦੇ ਸੰਸਾਰ ਵਿੱਚ ਜੀਵਨ ਜਿਉਂ ਰਿਹਾ, ਉਹ ਸੰਸਾਰ ਵਾਹਿਗੁਰੂ ਦਾ ਘਰ ਹੈ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਹਦੀ ਕੀਮਤ ਨਾ ਸਮਝ ਲੱਗੀ। ਗੁਰੂ ਅਮਰਦਾਸ ਸਾਹਿਬ ਜੀ ਦਾ ਕੈਸਾ ਕਮਾਲ ਦਾ ਸ਼ਲੋਕ ਹੈ, ਉਸ ਸ਼ਲੋਕ ਦੀ ਇੱਕ ਪੰਕਤੀ ਹੈ ਹਰਿਮੰਦਰ ਇਹ ਜਗਤ ਹੈ, ਦੂਸਰੀ ਪੰਕਤੀ ਹੈ ਹਰਿਮੰਦਰ ਇਹ ਸਰੀਰ ਹੈ। ਇੱਕੋ ਸ਼ਲੋਕ ਵਿੱਚ ਦੋ ਪੰਕਤੀਆਂ ਨੇ, ਸਰੀਰ ਦੇ ਅੰਦਰ ਵਾਹਿਗੁਰੂ ਦੀ ਜੋਤ ਹੈ, ਵਾਹਿਗੁਰੂ ਦਾ ਹਰਿਮੰਦਰ ਹੈ, ਨਾ ਤੇ ਜੀਵਨ ਦੀ ਕੀਮਤ ਸਮਝ ਲੱਗੀ, ਨਾ ਸੰਸਾਰ ਦੀ ਕੀਮਤ ਸਮਝ ਲੱਗੀ। ਹੋਇਆ ਕਿ ਸਤਿਗੁਰੂ ਇਸ ਸ਼ਬਦ ਵਿੱਚ ਦੱਸ ਰਹੇ ਨੇ, ਛੋੜ ਜਾਏ ਸੇ ਕਰਹਿ ਪਰਾਲ, ਜੋ ਦੁੱਖਾਂ ਵੇਲੇ ਤੇਰਾ ਸਾਥ ਛੱਡਣ ਵਾਲੇ ਸਨ, ਉਹਨਾਂ ਸਵਾਦਾਂ ਨਾਲ ਤੇ ਤੂੰ ਸਾਂਝਾਂ ਪਾ ਲਈਆਂ। ਆਖੋ ਵਾਹਿਗੁਰੂ। ਪਿਤਾ ਸਮਾਨ ਬਜ਼ੁਰਗ ਬੈਠੇ ਨੇ, ਮੇਰੀਆਂ ਮਾਵਾਂ ਬੈਠੀਆਂ ਨੇ, ਬਜ਼ੁਰਗੀ ਇੱਕ ਐਸੀ ਅਵਸਥਾ ਹੈ, ਬੁਢੇਪਾ ਇੱਕ ਐਸੀ ਅਵਸਥਾ ਹੈ ਜਿਸ ਅਵਸਥਾ ਵਿੱਚ ਸਾਰੇ ਰਸ ਸਾਥ ਛੱਡਣਾ ਸ਼ੁਰੂ ਕਰ ਜਾਂਦੇ ਜੇ। ਸਰੀਰ ਉਹੀ ਹੁੰਦਾ ਹੈ, ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ। ਰਸ ਅਤੇ ਸਵਾਦ ਸਾਥ ਜੇ ਦੇਣ ਲੱਗ ਜਾਂਦੇ ਨੇ ਅਤੇ ਜਦੋਂ ਦੁੱਖ ਆਉਂਦੇ ਨੇ ਸਾਥੀ ਕੋਈ ਨਹੀਂ ਲੱਭਦਾ। ਵਾਹਿਗੁਰੂ ਸੁੱਤੇ ਹੋਏ ਮਨ ਦੀ ਨਿਸ਼ਾਨੀ, ਕਾਮ ਨਾ ਆਵੈ ਸੇ ਜੰਜਾਲ। ਜਿਹੜੇ ਸਵਾਦਾਂ ਨੇ ਜ਼ਿੰਦਗੀ 'ਚ ਕੰਮ ਨਹੀਂ ਆਉਣਾ, ਉਹਨਾਂ ਸਵਾਦਾਂ ਵਿੱਚ ਉਲਝ ਕੇ ਆਪਣੇ ਅੰਦਰ ਹੀ ਇੱਕ ਜੰਜਾਲ ਪੈਦਾ ਕਰ ਲਿਆ। ਸੱਚ ਜਾਣਿਓ, ਜੇ ਅੱਖਾਂ ਦੇ ਨਾਲ ਦੁਨੀਆ ਕਹਿੰਦੀ ਹੈ ਫਿਲਮ ਦੇਖਣ ਦਾ ਸਵਾਦ ਹੋਏਗਾ, ਕਾਸ਼ ਕਦੀ ਰੱਬ ਦੀ ਚੱਲਦੀ ਹੋਈ ਆ ਫਿਲਮ ਦੇਖਣ ਦੀ ਜੁਗਤ ਆ ਜਾਵੇ। ਮਹੀਨਾ ਕੁ ਪਹਿਲਾਂ ਨਿਊ ਬੈਸਟ ਗੁਰਦੁਆਰਾ ਸਾਹਿਬ ਵਿਖੇ, ਸੁਖਸਾਗਰ ਗੁਰਦੁਆਰਾ ਸਾਹਿਬ ਵਿਖੇ ਜੋ ਪਾਰਕਿੰਗ ਅਲੋਟ ਹੈ, ਮੈਂ ਉੱਥੇ ਘੁੰਮ ਰਿਹਾ ਸੀ। ਘੁੰਮਦਿਆਂ ਘੁੰਮਦਿਆਂ ਕੀ ਦੇਖਿਆ, ਉੱਥੇ ਜਹਾਜ਼ ਉੱਤਰਦੇ ਆਮ ਦਿਖਾਈ ਦਿੰਦੇ ਨੇ ਕਿ ਜਹਾਜ਼ ਉੱਤਰਦਾ ਪਿਆ ਹੈ। ਇੱਧਰੋਂ ਜਹਾਜ਼ ਦਿਸ ਰਿਹਾ, ਉਹਦੇ ਨਾਲ ਹੀ ਪਰਲੇ ਪਾਸੇ ਕੂੰਜਾਂ ਦੀ ਡਾਰ ਜਾਂਦੀ ਪਈ। ਜੇ ਬੰਦੇ ਦਾ ਬਣਾਇਆ ਹੋਇਆ ਜਹਾਜ਼ ਕਿਤਨੀ ਮਿਹਨਤ ਅਤੇ ਖਰਚੇ ਨਾਲ ਕਿਸੇ ਲਾਈਨ 'ਚ ਜਾ ਰਿਹਾ ਹੈ ਅਤੇ ਕੂੰਜਾਂ ਦੀਆਂ ਡਾਰ ਆਪਣੇ ਇੱਕ ਰੱਬੀ ਨਿਜ਼ਮ ਦੇ ਵਿੱਚ ਜਹਾਜ਼ ਵਾਂਗ ਇੱਕ ਡਾਰ ਬਣਾ ਕੇ ਜਾ ਰਹੀਆਂ ਸਨ। ਕੀ ਇਸ ਫਿਲਮ ਦਾ ਸਵਾਦ ਨਹੀਂ? ਸੱਚ ਹੈ, ਰੱਬ ਦੀਆਂ ਬਣਾਈਆਂ ਹੋਈਆਂ ਇਹ ਫਿਲਮਾਂ, ਇਹ ਵਰਤਾਰੇ, ਇਹਦੇ ਵਿੱਚ ਤਾਂ ਵਾਹਿਗੁਰੂ ਚੇਤੇ ਆਉਂਦਾ ਹੈ, ਪਰ ਇਹ ਸਵਾਦ ਜਿਤਨਾ ਚਿਰ ਮਨ ਨੂੰ ਨਹੀਂ ਆਇਆ, ਇਹ ਦੂਸਰੇ ਸਵਾਦਾਂ 'ਚ ਉਲਝਦਾ ਪਿਆ। ਇਹ ਸਵਾਦ ਆ ਜਾਵੇ ਜਾ ਕੋ ਰਸ, ਹਰ ਰਸ ਹੈ ਆਇਓ, ਸੋ ਆਨ ਰਸ ਨਾਹੀਂ ਲਪਟਾਇਓ। ਪਰ ਮਨ ਦੀ ਕਮਜ਼ੋਰੀ, ਸੰਗ ਨਾ ਚੱਲ ਹੈ ਤਿੰਨ ਸਿਉਂ ਹੀਤ, ਜੋ ਦੁੱਖਾਂ 'ਚ ਇਹਦਾ ਸਾਥ ਨਹੀਂ ਦੇਣ ਵਾਲੇ, ਉਹਨਾਂ ਸਵਾਦਾਂ ਨਾਲ ਤਾਂ ਪਿਆਰ ਪਾਇਆ ਹੋਇਆ। ਆਪਣੇ ਮਨ ਨੂੰ ਸਾਰੀ ਜ਼ਿੰਦਗੀ ਉਹਨਾਂ ਸਵਾਦਾਂ ਰਸਾਂ ਨਾਲ ਜੋੜ ਕੇ ਰੱਖਿਆ, ਇਹਨੂੰ ਪਰਖ ਨਹੀਂ ਆਈ। ਜੋ ਬੈਰਾਈ ਸੇਈ ਮੀਤ, ਇਹ ਤੇਰੇ ਵੈਰੀ ਸਨ, ਤੂੰ ਮਿੱਤਰ ਬਣਾ ਕੇ ਰੱਖਿਆ। ਵਾਹਿਗੁਰੂ ਆਪਾਂ ਦੇਖਦੇ ਹਾਂ ਜਦੋਂ ਕੋਈ ਜਵਾਨੀ 'ਚ ਪਹੁੰਚਦਾ ਹੈ ਨਾ, ਮਾਪੇ ਉਹਦੇ 'ਤੇ ਨਜ਼ਰ ਰੱਖਦੇ ਨੇ। ਸਿਆਣੇ ਮਾਪੇ ਟੀਨਏਜ ਤੋਂ ਹੀ ਆਪਣੇ ਬੱਚਿਆਂ ਨੂੰ ਅਬਜ਼ਰਵ ਕਰਨਾ ਸ਼ੁਰੂ ਕਰ ਜਾਂਦੇ। ਜੇ ਬੱਚਾ ਨਿਤਨੇਮ ਤੋਂ ਪਿੱਛੇ ਹਟ ਰਿਹਾ, ਬੱਚਾ ਕੀਰਤਨ ਦੇ ਸਵਾਦ ਤੋਂ ਪਿੱਛੇ ਹਟ ਰਿਹਾ, ਇਹਦਾ ਮਤਲਬ ਇਹਦੇ ਫਰੈਂਡ ਸਰਕਲ ਵਿੱਚ ਕੁਸੰਗ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ। ਅਬਜ਼ਰਵ ਕਰਦੇ ਨੇ ਮਾਪੇ। ਜਦੋਂ ਜਵਾਨੀ ਵਿੱਚ ਕੁਸੰਗ ਵਿੱਚ ਪੈ ਜਾਵੇ ਅਤੇ ਮਾਪਿਆਂ ਨੂੰ ਪਤਾ ਲੱਗ ਜਾਵੇ ਅਤੇ ਮਾਪੇ ਕਹਿੰਦੇ ਨੇ ਮਿੱਤਰਾ ਪੁੱਤਰਾ ਇਹ ਧੀਏ ਗੱਲ ਯਾਦ ਰੱਖੀ, ਇਹ ਤੇਰੇ ਮਿੱਤਰ ਨਹੀਂ ਹੈ, ਤੇਰੇ ਦੁਸ਼ਮਣ ਹੈ, ਜਿਹੜੇ ਤੇਰੀ ਜ਼ਿੰਦਗੀ ਨੂੰ ਗਲਤ ਪਾਸੇ ਲਿਜਾ ਰਹੇ ਨੇ। ਸੱਚ ਹੈ, ਜੇ ਸਾਡੇ ਪੁੱਤਰ ਜਾਂ ਸਾਡੀ ਧੀ ਦਾ ਕੋਈ ਕਲਾਸ ਫੈਲੋ ਜਾਂ ਉਹਦੇ ਫਰੈਂਡ ਸਰਕਲ ਵਿੱਚੋਂ ਉਸਨੂੰ ਮਿਸਗਾਈਡ ਕਰ ਰਿਹਾ, ਉਹ ਮਿੱਤਰ ਨਹੀਂ ਹੈ, ਦੁਸ਼ਮਣ ਹੈ, ਉਹ ਬੱਚਿਆਂ ਦਾ ਵੀ ਦੁਸ਼ਮਣ ਹੈ, ਸਾਡੇ ਪਰਿਵਾਰਾਂ ਦਾ ਵੀ ਦੁਸ਼ਮਣ ਹੈ, ਪਰ ਇਹ ਫਿਰ ਕਿਉਂ ਕਰ ਜਾਂਦਾ ਬੰਦਾ? ਕਿਉਂਕਿ ਇਹਨੂੰ ਆਪਣੇ ਅੰਦਰ ਹੀ ਮਿੱਤਰ ਅਤੇ ਦੁਸ਼ਮਣ ਦੀ ਪਹਿਚਾਣ ਨਹੀਂ ਆਈ, ਬਾਹਰ ਕੀ ਆਉਣੀ ਹੈ। ਜਿਹੜੇ ਸਵਾਦ ਜਿਹੜੇ ਰਸ ਇਹਦੇ ਮਿੱਤਰ ਸਨ, ਉਹ ਸੀ ਕੀਰਤਨ ਦਾ ਸਵਾਦ। ਕੀ ਕੀਰਤਨ ਵਿੱਚ ਸਾਜ ਨਹੀਂ? ਕੀ ਕੀਰਤਨ ਦੇ ਸਾਜਾਂ ਵਿੱਚ ਸਵਰ ਤਾਲ ਨਹੀਂ? ਕੀ ਕੀਰਤਨ ਦੇ ਸਵਰ ਤਾਲ ਦੇ ਵਿੱਚ ਰਾਗ ਨਹੀਂ? ਕੀ ਕੀਰਤਨ ਦੇ ਰਾਗਾਂ ਵਿੱਚ ਆਵਾਜ਼ ਨਹੀਂ? ਕੀ ਉਸਦੀ ਆਵਾਜ਼ ਵਿੱਚ ਮਿਠਾਸ ਨਹੀਂ? ਸਗੋਂ ਸਭ ਕੁਝ ਹੋਣ ਦੇ ਬਾਵਜੂਦ ਇੱਥੇ ਤੇ ਜ਼ਿੰਦਗੀ ਦਾ ਰਾਜ ਵੀ ਹੈ, ਦੁਨੀਆਂ ਦੇ ਗੀਤਾਂ ਵਿੱਚ ਤੇ ਰਾਜ ਹੀ ਕੋਈ ਨਹੀਂ। ਇਹ ਅਸਲੀ ਮਿੱਤਰ ਸੀ ਕੀਰਤਨ ਦਾ ਸਵਾਦ, ਅਸਲੀ ਮਿੱਤਰ ਸੀ ਗੁਰਬਾਣੀ ਦੀ ਵਿਚਾਰ ਦਾ ਸਵਾਦ, ਅਸਲੀ ਮਿੱਤਰ ਸੀ ਸਤਸੰਗਤ ਦਾ ਰਸ, ਅਸਲੀ ਮਿੱਤਰ ਸੀ ਗੁਰੂ ਦਾ ਆਨੰਦ, ਅਸਲੀ ਮਿੱਤਰ ਸੀ ਮਾਪਿਆਂ ਦੀਆਂ ਸਿੱਖਿਆਵਾਂ, ਅਸਲੀ ਮਿੱਤਰ ਸੀ ਦਾਦਾ ਦਾਦੀ ਦੀ ਦਿੱਤੀ ਹੋਈ ਸਿੱਖਿਆ, ਅਸਲੀ ਮਿੱਤਰ ਸੀ ਇਹ ਮਾਪਿਆਂ ਦੀਆਂ ਕਹੀਆਂ ਹੋਈਆਂ ਗੱਲਾਂ। ਇਹਨੇ ਮਾਪਿਆਂ ਦੀ ਅਸੀਸ ਅਤੇ ਗੁਰੂ ਦੀ ਬਖਸ਼ਿਸ਼ ਦਿਵਾਉਣੀ ਸੀ, ਪਰ ਇਹਨਾਂ ਸਵਾਦਾਂ ਨੂੰ ਸਮਝ ਨਾ ਸਕਿਆ। ਜਿਹੜੇ ਸਵਾਦ ਇਹਨਾਂ ਚੀਜ਼ਾਂ ਤੋਂ ਤੋੜਨ ਵਾਲੇ ਸੀ ਉਹਨਾਂ ਨੂੰ ਮਿੱਤਰ ਬਣਾ ਲਿਆ। ਆ ਜਿਹੜਾ ਰਹਾਉ ਪਦਾ ਹੈ, ਇਸ ਵਿੱਚ ਗੁਰੂ ਸਾਹਿਬ ਨੇ ਕਮਾਲ ਹੀ ਕਰ ਦਿੱਤੀ। ਐਸੇ ਭਰਮ ਭੁੱਲੇ ਸੰਸਾਰਾ, ਇੱਕ ਨੀ ਦੋ ਨੀ ਸਾਰਾ ਸੰਸਾਰ ਅੰਦਰੋਂ ਉਲਝ ਗਿਆ। ਜਨਮ ਪਦਾਰਥ ਖੋਏ ਗਵਾਰਾ, ਜੀਵਨ ਬੜਾ ਕੀਮਤੀ ਹੈ। ਨਿਤ ਪੜਾਇਆ ਗਿਆ ਸੋਧਰ ਸਾਹਿਬ ਜੀ ਦੇ ਪਾਠ ਅੰਦਰ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਨ੍ਹਾਂ ਮਾਵਾਂ ਨੇ ਬਚਪਨ ਤੋਂ ਬੱਚੇ ਨੂੰ ਜ਼ਿੰਦਗੀ ਦੀ ਕੀਮਤ ਸਮਝਾਈ, ਭਗਤ ਫਰੀਦ ਜੀ ਵਰਗੀਆਂ ਦੀਆਂ ਮਾਵਾਂ ਨੂੰ ਦੁਨੀਆ ਅੱਜ ਤੱਕ ਯਾਦ ਕਰਦੀ ਜੇ। ਜਿਨ੍ਹਾਂ ਮਨੁੱਖਾਂ ਨੂੰ ਬਚਪਨ ਤੋਂ ਜ਼ਿੰਦਗੀ ਜਿਉਣ ਦੀ ਸਮਝ ਆ ਗਈ, ਬਚਪਨ ਤੋਂ ਜ਼ਿੰਦਗੀ ਦੀ ਕੀਮਤ ਸਮਝ ਆ ਗਈ, ਸਤਿਗੁਰੂ ਨੇ ਐਗਜ਼ੈਂਪਲ ਦੇ ਕੇ ਕਿਹਾ ਰਾਮ ਜਪੋ ਜੀ ਐਸੇ ਐਸੇ, ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂਵ ਅਤੇ ਪ੍ਰਹਿਲਾਦ ਦਾ ਜ਼ਿਕਰ ਕਰਨ ਦੇ ਅਰਥ ਹੀ ਇਹ ਨੇ, ਇਹਨਾਂ ਦੋਨਾਂ ਭਗਤਾਂ ਨੂੰ ਬਚਪਨ ਤੋਂ ਹੀ ਜ਼ਿੰਦਗੀ ਦੀ ਸਮਝ ਆ ਗਈ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ, ਪਾਵਨ ਬਾਣੀ ਦੇ ਅੰਦਰ ਸਭ ਤੋਂ ਪਹਿਲੀ ਅਰਦਾਸ ਵਿੱਚ ਮੰਗਿਆ ਹੀ ਸੋਝੀ ਗਿਆ, ਸੋਝੀ ਦਿਓ ਸਤਿਗੁਰੂ ਜੀ, ਗੁਰਾ ਇੱਕ ਦੇਹ ਬੁਝਾਈ, ਬੁਝਾਈ ਸਮਝ ਅੰਡਰਸਟੈਂਡਿੰਗ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਤਿਗੁਰੂ ਕਹਿਣ ਲੱਗੇ ਜੇ ਜੀਵਨ ਦੀ ਕੀਮਤ ਸਮਝ ਨਾ ਆਈ, ਰੱਬ ਦੀ ਬਣਾਈ ਹੋਈ ਕੁਦਰਤ ਅਤੇ ਕੁਦਰਤ ਦੇ ਕ੍ਰਿਸ਼ਮਿਆਂ ਦੀ ਕੀਮਤ ਸਮਝ ਨਾ ਆਈ, ਆਪਣੇ ਅੰਦਰਲੇ ਜੰਜਾਲ ਦਾ ਪਤਾ ਨਾ ਲੱਗਿਆ, ਸੱਚ ਧਰਮ ਨਹੀਂ ਭਾਵੈ ਡੀਠਾ, ਪਿਆਰਿਆ ਸੱਚ ਦਾ ਧਰਮ ਤੇਰੇ ਚਾਰ ਚੁਫੇਰੇ ਵਾਪਰ ਰਿਹਾ ਹੈ। ਕਦੀ ਸੋਚ ਕੇ ਦੇਖਣਾ, ਮੈਂ ਹੈਰਾਨ ਹੋਇਆ ਜਿਹੜੀਆਂ ਗੱਲਾਂ ਮੇਰੇ ਗੁਰੂ ਨੇ ਸਾਨੂੰ ਗੁਰਬਾਣੀ ਅੰਦਰ ਕਹੀਆਂ ਨੇ, ਉਹਨਾਂ ਗੱਲਾਂ ਨੂੰ ਬਹੁਤ ਸਾਰੇ ਪਸ਼ੂ ਪੰਛੀ ਆਲਰੇਡੀ ਮੰਨ ਰਹੇ ਨੇ, ਤੇ ਸਤਿਗੁਰਾਂ ਨੇ ਉਹਨਾਂ ਦੀਆਂ ਉਦਾਹਰਣਾਂ ਦੇ ਕੇ ਸਾਡੇ ਇਸ ਡਿੱਗੇ ਹੋਏ ਮਨ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਗੁਰੂ ਪਿਤਾ ਦੀ ਬਾਣੀ ਸਾਹਮਣੇ ਆਉਂਦੀ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ, ਤੇ ਕੋਇਲ ਜ਼ਰੂਰ ਯਾਦ ਆ ਜਾਂਦੀ ਹੈ। ਅਸੀਂ ਤੇ ਕਦੀ ਕਦਾਈ ਮਿੱਠੇ ਬੋਲ ਬੋਲਦੇ, ਜੇ ਉਹ ਤੇ ਕੌੜਾ ਬੋਲਦੀ ਹੋਈ ਨਹੀਂ ਆਖੋ ਵਾਹਿਗੁਰੂ। ਮੈਂ ਪਿੰਡਾਂ ਦਾ ਜੀਵਨ ਜਿਉਂਇਆ, ਪਿੰਡਾਂ ਦੇ ਜੀਵਨ ਅੰਦਰ ਬੜੇ ਕ੍ਰਿਸ਼ਮੇ ਪਏ ਨੇ ਗੁਰਬਾਣੀ ਦੇ ਝਰੋਖੇ ਵਿੱਚ, ਰੱਬ ਦੇ ਕ੍ਰਿਸ਼ਮਿਆਂ ਨੂੰ ਦੇਖਣ ਵਾਲੇ ਵਾਸਤੇ। ਕੋਇਲ ਬੋਲਦੀ ਲਗਾਤਾਰ ਸੁਣਦਿਆਂ ਇੱਕ ਦਿਨ ਮਨ ਵਿੱਚ ਖਿਆਲ ਆਇਆ, ਇਹ ਕੋਇਲ ਦੀ ਜ਼ਿੰਦਗੀ ਵਿੱਚ ਵੀ ਤੇ ਵਰਡਨ ਆਉਂਦੀ ਹੋਏਗੀ, ਇਹਦੀ ਜ਼ਿੰਦਗੀ ਵਿੱਚ ਵੀ ਤੇ ਟੈਨਸ਼ਨ ਆਉਂਦੀ ਹੋਏਗੀ। ਇੱਕ ਦਿਨ ਬੜੇ ਜ਼ੋਰਾਂ ਦਾ ਮੀਂਹ, ਜ਼ੋਰਾਂ ਦਾ ਝੱਖੜ, ਉਸ ਕੋਇਲ ਨੂੰ, ਬ੍ਰਿਕਸ਼ ਦੀ ਟਾਹਣੀ ਨੂੰ ਛੋਟੇ ਛੋਟੇ ਪੈਰ ਦੇ ਪੰਜਿਆਂ ਨਾਲ ਘੁੱਟ ਕੇ ਫੜੀ ਬੈਠਿਆ, ਦੇਖਿਆ ਕਿ ਅੱਜ ਇਸ ਨੂੰ ਫਿਕਰ ਨਹੀਂ ਹੋਏਗਾ ਮੈਨੂੰ ਚੋਗਾ ਕਿੱਥੋਂ ਮਿਲੇਗਾ। ਇੱਕ ਬੜਾ ਜ਼ੋਰ ਦਾ ਹਵਾ ਦਾ ਬੁੱਲਾ ਆਇਆ, ਇਹ ਕਦੀ ਲਟਕਦੀ ਕਦੀ ਸੰਭਲ ਜਾਂਦੀ ਕਿ ਅੱਜ ਇਹਦਾ ਮਨ ਖਿੱਚਦਾ ਨਹੀਂ ਹੋਏਗਾ। ਕਮਾਲ ਦੀ ਬਾਤ, ਜੇ ਬੋਲੀ ਤੇ ਮਿਠਾਈ ਬੋਲੀ, ਆਖੋ ਵਾਹਿਗੁਰੂ ਮਿਠਾਈ ਬੋਲੀ। ਜੇ ਕਿਤੇ ਮੇਰੇ ਗੁਰੂ ਪਿਤਾ ਸਾਡੇ ਮਨ ਨੂੰ ਇਮਾਨਦਾਰੀ ਦੀ ਗੱਲ ਸਮਝਾਉਣ ਦਾ ਯਤਨ ਕਰਦੇ, ਮੇਰੇ ਗੁਰੂ ਪਿਤਾ ਇਸ ਮਨ ਨੂੰ ਬੇਈਮਾਨੀ ਤੋਂ ਬਚਣ ਦੀ ਸਿੱਖਿਆ ਦਿੰਦੇ, ਕੁੱਤਾ ਤੇ ਹਾਲ ਰੈਡੀ, ਕੁੱਤਾ ਹਰ ਵੇਲੇ ਆਪਣੇ ਮਾਲਕ ਦਾ ਵਫ਼ਾਦਾਰ ਰਹੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ ਹੈ, ਸੁਆਮੀ ਕੋ ਗ੍ਰਹਿ ਜਿਉਂ ਸਦਾ, ਸੁਆਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ, ਜਿਨ੍ਹਾਂ ਨੇ ਘਰਾਂ ਵਿੱਚ ਕੁੱਤਾ ਰੱਖਿਆ ਹੋਏਗਾ ਉਹਨਾਂ ਨੂੰ ਪ੍ਰੈਕਟੀਕਲ ਐਕਸਪੀਰੀਅੰਸ ਹੋਏਗਾ ਕਿ ਕਦੀ ਕਦਾਈ ਤੁਸੀਂ ਘਰ ਵਿੱਚ ਪੀਜ਼ਾ ਬਰਗਰ ਲਿਆਂਦਾ ਹੋਵੇ, ਕੁੱਤੇ ਨੂੰ ਪਾ ਦਿਓ, ਬੜੇ ਚਾਓ ਨਾਲ ਖਾਂਦਾ ਹੈ ਕਿਉਂਕਿ ਅੱਜ ਬੜੀ ਨਵੀਂ ਚੀਜ਼ ਮਿਲੀ ਹੈ। ਪਰ ਕਮਾਲ ਦੀ ਬਾਤ ਹੈ, ਗੁਆਂਢੀ ਦੇ ਘਰ ਵਿੱਚ ਬਣਿਆ ਹੋਵੇ ਬਿਲਕੁਲ ਝਾਕ ਨਹੀਂ ਰੱਖਦਾ, ਬਿਲਕੁਲ ਝਾਕ ਨਹੀਂ ਰੱਖਦਾ, ਆਪਣੇ ਘਰ ਦੇ ਦਾਇਰੇ ਵਿੱਚ ਰਹਿੰਦਾ ਹੈ। ਦੂਸਰੀ ਬਾਤ, ਕੋਈ ਵੀ ਗੇਟ 'ਤੇ ਆ ਖੜ੍ਹੇ ਭੌਂਕ ਕੇ ਮਾਲਕ ਨੂੰ ਇੰਡੀਕੇਟ ਕਰਦਾ ਹੈ, ਅਤੇ ਕਦੀ ਉਸ ਵੇਲੇ ਕੁੱਤੇ ਨੂੰ ਤੱਕਣਾ, ਨਾਲੇ 'ਤੇ ਭੌਂਕਦਾ ਹੈ, ਨਾਲੇ ਮਾਲਕ ਵੱਲ ਦੇਖਦਾ ਹੈ, ਮਾਲਕ ਕਹਿ ਦੇਵੇ ਨਹੀਂ, ਬਸ ਚੁੱਪ ਕਰ ਜਾਂਦਾ ਹੈ। ਮੈਂ ਹੈਰਾਨ ਹੋਇਆ, ਆਪਣੀ ਗੱਡੀ ਆਉਂਦੀ ਦੇਖ ਕੇ ਆਵਾਜ਼ ਤੋਂ ਪਹਿਚਾਣ ਜਾਂਦਾ ਸਾਡੀ ਉਹ ਗੱਡੀ ਆ, ਖੋ ਵਾਹਿਗੁਰੂ, ਭੌਂਕਦਾ ਹੀ ਨਹੀਂ। ਮਨਾ, ਇਹ ਮਨਾ ਤੂੰ ਕੁੱਤੇ ਤੋਂ ਵੀ ਗਿਆ ਗੁਜ਼ਰਿਆ, ਕੋਇਲ ਵਰਗੇ ਪੰਛੀਆਂ ਤੋਂ ਵੀ ਗਿਰਿਆ ਹੋਇਆ। ਮੇਰੇ ਵਾਹਿਗੁਰੂ ਨੇ ਸੱਚ ਧਰਮ ਦਾ ਵਰਤਾਰਾ ਸਾਡੇ ਚਾਰ ਚਫੇਰੇ ਪੈਦਾ ਕੀਤਾ ਹੋਇਆ ਹੈ। ਬੋਲਿਆ, ਰੱਬ ਤੇਰੇ ਤੋਂ ਵੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬੜੇ ਪਿਆਰੇ ਬਚਨ, ਨਾਨਕ ਸੇ ਅੱਖੀਆਂ ਬਿਆਨ ਜਿੰਨੀ ਦਸੰਦੋ ਮਹਾਂਪੀਰੀ। ਇੱਥੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਿਹੜਾ ਸ਼ਬਦ ਵਰਤਿਆ ਹੈ ਨਾ, ਸਤਿਗੁਰੂ ਕਹਿਣ ਲੱਗੇ ਸੱਚ ਧਰਮ ਤੂੰ ਦੇਖਦਾ ਪਿਆ, ਧਿਆਨ ਦੇਣਾ, ਸੱਚ ਧਰਮ ਨਹੀਂ ਭਾਵ ਹੈ ਡੀਠਾ, ਤੂੰ ਦੇਖ ਵੀ ਰਿਹਾ, ਤੈਨੂੰ ਹਾਲੇ ਪਿਆਰਾ ਨਹੀਂ ਲੱਗਿਆ, ਚੰਗਾ ਨਹੀਂ ਲੱਗਿਆ। ਆਖੋ ਵਾਹਿਗੁਰੂ, ਮੇਰੇ ਖਿਆਲ 'ਚ ਕੋਈ ਨਹੀਂ ਹੋਏਗਾ ਜਿਹਨੇ ਮਿੱਠੀ ਬੋਲ ਦੀ ਕੋਇਲ ਨਾ ਸੁਣੀ ਹੋਵੇ। ਦੇਖਿਆ ਕੁੱਤੇ ਦੀ ਇਮਾਨਦਾਰੀ ਵੀ ਦੇਖੀ ਹੈ, ਮੱਛੀ ਦੀ ਪਾਣੀ ਨਾਲ ਪ੍ਰੀਤ ਦੇਖੀ ਹੈ, ਬੱਛਰੇ ਦੀ ਦੁੱਧ ਨਾਲ ਪ੍ਰੀਤ ਦੇਖੀ ਹੈ, ਇਹ ਸਭ ਕੁਛ ਦੇਖਿਆ। ਸਤਿਗੁਰੂ ਕਹਿਣ ਲੱਗੇ ਸੱਚ ਧਰਮ ਨਹੀਂ ਭਾਵ ਹੈ ਡੀਠਾ, ਦੇਖਿਆ ਪਰ ਮਨ ਨੂੰ ਨਹੀਂ ਪਾਇਆ। ਆਖੋ ਵਾਹਿਗੁਰੂ, ਝੂਠ ਧੋਹ ਸਿਉ ਰਚਿਓ ਮੀਠਾ, ਅੰਦਰੋਂ ਧੋਖਾ ਖਾ ਗਿਆ ਤੇ ਝੂਠ ਨਾਲ ਜੁੜ ਗਿਆ। ਆਖੋ ਵਾਹਿਗੁਰੂ, ਅੰਦਰ ਵਾਹਿਗੁਰੂ ਦੀ ਜੋਤ ਹੈ ਆਤਮਾ, ਆਤਮਾ ਦੇ ਵਿੱਚੋਂ ਹੀ ਨਿਕਲੀ ਅੰਸ਼ ਹੈ ਮਨ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਖਿਝਦਾ ਹੈ, ਆਤਮਾ ਨਹੀਂ। ਅਸੀਂ ਭਾਵੇਂ ਸ਼ਬਦ ਵਰਤ ਦਿੰਦੇ ਹਾਂ ਫਲਾਣੇ ਦੀ ਆਤਮਾ ਬੜੀ ਦੁਖੀ ਹੈ, ਆਤਮਾ ਕਦੀ ਦੁਖੀ ਨਹੀਂ ਹੁੰਦੀ, ਮਨ ਦੁਖੀ ਹੁੰਦਾ ਹੈ। ਮਨ ਦੇ ਕੋਲ ਜਿਹੜੇ ਪੰਜ ਵਿਕਾਰਾਂ ਦੇ ਜਜ਼ਬੇ ਨੇ, ਇਹ ਝੂਠ ਦਾ ਪਾਰਟ ਹੈ। ਆਤਮਾ ਦੇ ਕੋਲ ਜਿਹੜੇ ਪੰਜ ਗੁਣ ਨੇ, 5 ਵਰਚੂਜ ਨੇ, ਇਹ ਸੱਚ ਦਾ ਪਾਰਟ ਹੈ। ਧੋਖਾ ਮਤ ਨੇ ਖਾਧਾ ਹੋਇਆ, ਵਾਹਿਗੁਰੂ, ਮਤ ਨੇ ਧੋਖਾ ਖਾ ਲਿਆ, ਧੋਖਾ ਖਾਧੀ ਹੋਈ ਮਤ, ਇਹਨੇ ਇਹਦੀ ਜ਼ਿੰਮੇਵਾਰੀ ਲਾਈ ਸੀ ਤੂੰ ਮਨ ਨੂੰ ਜੋੜ ਕੇ ਆਤਮਾ ਦੇ ਨਾਲ ਜੋੜ, ਇਹ ਪਰਦੇਸ਼ ਵਿੱਚ ਘੁੰਮਦਾ ਫਿਰ ਰਿਹਾ, ਬੇਕਾਰਾਂ ਦੇ ਰਸਾਂ ਵਿੱਚ ਘੁੰਮਣਾ ਪਰਦੇਸ ਹੈ, ਬੇਕਾਰਾਂ ਦੇ ਰਸ ਪਰਾਇਆ ਘਰ ਹੈ। ਮਨ ਪਰਦੇਸੀ ਵੇ ਪਿਆਰੇ, ਆਓ ਘਰੇ, ਇਹਦਾ ਅਸਲੀ ਘਰ ਅਸਲੀ ਨਿੱਜ ਮਹਿਲ ਗੁਣ ਨੇ, ਗੁਣਾਂ ਦਾ ਸ਼ੁਕਰਾਨਾ ਹੈ, ਵਾਹਿਗੁਰੂ ਦੀ ਯਾਦ ਹੈ। ਪਰ ਮਤ ਵਿਚਾਰੀ ਕੀ ਕਰੇ, ਇਹਨੇ ਗੁਰਬਾਣੀ ਦਾ ਗੁਰੂ ਦਾ ਗਿਆਨ ਨਹੀਂ ਲਿਆ, ਗੁਰੂ ਦਾ ਗਿਆਨ ਲਿਆ ਹੁੰਦਾ ਵਿਵੇਕ ਬੁੱਧ ਬਣ ਜਾਂਦੀ, ਇਹਨੂੰ ਮੋੜ ਲੈਂਦੀ, ਸਗੋਂ ਆਪ ਉਹਦੇ ਪਿੱਛੇ ਲੱਗ ਗਈ। ਹੋਇਆ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾਂ ਤੇ ਬੜੀਆਂ ਚੰਗੀਆਂ ਲੱਗਦੀਆਂ ਨੇ, ਦਾਤਾ ਚੇਤੇ ਹੀ ਨਹੀਂ। ਘਰ ਤੇ ਦਿਨ ਵਿੱਚ ਕਿੰਨੇ ਵਾਰੀ ਯਾਦ ਆ ਜਾਂਦਾ, ਜਿਹਨੇ ਘਰ ਦਿੱਤਾ ਉਹਦੀ ਯਾਦ ਹੀ ਨਹੀਂ ਬਣ ਰਹੀ। ਪਰਿਵਾਰ ਤੇ ਕਦੀ ਭੁੱਲਦਾ ਨਹੀਂ ਹੈ, ਪਰਿਵਾਰ ਦਿੱਤਾ ਕਿਹਨੇ ਹੈ। ਸਰੀਰ ਦਾ ਹਰ ਵੇਲੇ ਚੇਤਾ ਰਹਿੰਦਾ ਹੈ, ਸਰੀਰ ਤੇ ਸਾਡਾ ਹੈ ਹੀ ਨਹੀਂ ਹੈ, ਵਾਹਿਗੁਰੂ ਦੀ ਪ੍ਰੋਪਰਟੀ ਹੈ, ਜੀਉ ਪਿੰਡ ਸਭ ਤੇਰੀ ਰਾਸ। ਸਤਿਗੁਰੂ ਜੀ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਬੜੇ ਸੌਖੇ ਜਿਹੇ ਸ਼ਬਦ ਸਮਝਾ ਦਿੱਤੇ, ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ। ਦਾਤਾਂ ਦੇ ਵਿੱਚ ਉਲਝ ਕੇ ਦਾਤੇ ਨੂੰ ਵੀ ਮਨ ਭੁੱਲ ਗਿਆ, ਜਾਣਾ ਨਾ ਹੀ ਮਰਨ ਵਿਚਾਰਾ, ਅਤੇ ਇਹ ਵੀ ਕਦੀ ਵਿਚਾਰ ਨਹੀਂ ਆਈ ਪਿਆਰਿਆ ਇੱਕ ਦਿਨ ਮਰਨਾ ਹੈ ਅਤੇ ਤੇਰੇ ਨਾਲ ਕੁਛ ਨਹੀਂ ਜਾਣਾ. ਆਖੋ ਵਾਹਿਗੁਰੂ. ਪੁਰਾਤਨ ਬਜ਼ੁਰਗਾਂ ਕੋਲ ਇੱਕ ਬੜਾ ਕੀਮਤੀ ਵਿਰਸਾ ਹੁੰਦਾ ਸੀ, ਅੱਜ ਗੁਆਚਦਾ ਜਾ ਰਿਹਾ. ਬਹੁਤ ਜ਼ਰੂਰਤ ਹੈ ਉਹ ਅਗਲੀਆਂ ਪੀੜ੍ਹੀਆਂ ਦੇ ਸੰਸਕਾਰਾਂ ਵਿੱਚ ਜ਼ਰੂਰ ਭਰਿਆ ਜਾਵੇ. ਕਦੇ ਦੋ ਕੋਈ ਭਰਾ ਜਾਂ ਦੋ ਮਿੱਤਰ ਜਾਂ ਰਿਸ਼ਤੇਦਾਰ ਆਪਸ ਵਿੱਚ ਇੱਕ ਦੂਸਰੇ ਨਾਲ ਕਦੀ ਲੜ ਪੈਂਦੇ ਨਾ, ਗੁੱਸੇ ਵਿੱਚ ਨਫ਼ਰਤ ਵਿੱਚ ਆ ਕੇ ਇੱਕ ਦੂਸਰੇ ਨੂੰ ਬੁਰਾ ਭਲਾ ਕਹਿੰਦੇ. ਬਜ਼ੁਰਗਾਂ ਨੇ ਕਹਿਣਾ, ਉਹ ਭਾਈ ਨਹੀਂ, ਲੜੀਦਾ ਨਹੀਂ ਹੁੰਦਾ, ਇਹ ਸਭ ਕੁਛ ਇੱਥੇ ਹੀ ਰਹਿ ਜਾਣਾ, ਮਰਨ ਤੋਂ ਬਾਅਦ ਨਾਲ ਜਾਣੀਆਂ ਇਹ ਚੀਜ਼ਾਂ, ਪਿਆਰ ਹੀ ਨਾਲ ਜਾਣਾ. ਆਖੋ ਵਾਹਿਗੁਰੂ. ਇੱਕ ਹੋਰ ਵਿਰਸਾ ਸੀ ਬਜ਼ੁਰਗਾਂ ਦੇ ਕੋਲ. ਕਦੀ ਵੱਡਾ ਭਰਾ ਛੋਟੇ ਭਰਾ ਨੂੰ ਕੌੜਾ ਬੋਲਦਾ, ਕਹਿੰਦੇ ਵੱਡੇ ਭਰਾ ਦਾ ਗੁੱਸਾ ਨਹੀਂ ਕਰੀਦਾ, ਵੱਡਾ ਭਰਾ ਤੇ ਪਿਤਾ ਵਰਗਾ ਹੁੰਦਾ ਹੈ. ਕਦੀ ਛੋਟੇ ਨੇ ਵੱਡੇ ਨੂੰ ਕੌੜਾ ਬੋਲਿਆ, ਕਹਿੰਦੇ ਛੋਟੇ ਭਰਾ ਦਾ ਗੁੱਸਾ ਨਹੀਂ ਕਰੀਦਾ, ਉਹ ਤੇ ਪੁੱਤਰਾਂ ਵਰਗਾ ਹੁੰਦਾ. ਆਖੋ ਵਾਹਿਗੁਰੂ. ਇਹ ਮਨ ਨੂੰ ਕੰਟਰੋਲ ਕਰਨ ਵਾਸਤੇ ਸਿੱਖਿਆਵਾਂ ਸੀ, ਬੜਾ ਕੀਮਤੀ ਵਿਰਸਾ ਸੀ, ਗੁਆਚਦਾ ਗਿਆ ਗੁਆਚਦਾ ਗਿਆ. ਅੱਜ ਕੌਣ ਵੱਡਾ ਤੇ ਕੌਣ ਛੋਟਾ, ਅੱਜ ਪਰਖਾਂ ਹੀ ਖਤਮ ਹੁੰਦੀਆਂ ਜਾ ਰਹੀਆਂ ਨੇ, ਕੌਣ ਛੋਟਾ ਕੌਣ ਵੱਡਾ ਹੈ. ਸਤਿਕਾਰ ਪਿਆਰ ਰੁਲਦਾ ਜਾ ਰਿਹਾ ਨਫ਼ਰਤ ਦੀਆਂ ਹਨੇਰੀਆਂ ਦੇ ਵਿੱਚ, ਬੇਵਿਸ਼ਵਾਸੀਆਂ ਦੇ ਵਿੱਚ ਸਾਂਝਾਂ ਟੁੱਟਦੀਆਂ ਜਾ ਰਹੀਆਂ ਨੇ. ਗੁਰੂ ਰਹਿਮਤ ਕਰਨ ਅੰਦਰੋਂ ਉਲਝਿਆ ਹੋਣ ਕਰਕੇ, ਮਨ ਉਲਝਿਆ ਹੋਣ ਕਰਕੇ, ਬਸਤ ਪਰਾਈ ਕੋਠ ਰੋਵੈ, ਪਰਾਈ ਵਸਤੂ ਬੇਕਾਰਾਂ ਦੇ ਸਵਾਦ ਨੇ, ਬੇਕਾਰਾਂ ਦੇ ਰਸ ਨੇ. ਇਹ ਪਰਾਈ ਵਸਤੂ ਇਹਦੀ ਆਪਣੀ ਨਹੀਂ ਹੈ, ਜਿਸ ਦਿਨ ਜਨਮ ਹੋਇਆ ਸੀ, ਜਿਹੜੇ ਇਲੈਕਟ੍ਰੋਨਿਕ ਪ੍ਰੋਡਕਟ ਹੁੰਦੇ ਨੇ ਜਾਂ ਅੱਜ ਦਾ ਕੰਪਿਊਟਰ ਕਹਿ ਲਓ, ਆਈਪੋਡ ਆਈਪੈਡ ਹੈ, ਇਹਦੇ ਵਿੱਚ ਕੁਛ ਚੀਜ਼ਾਂ ਐਸੀਆਂ ਨੇ ਜਿਹੜੀਆਂ ਬਿਲਟ ਇਨ ਆਉਂਦੀਆਂ ਨੇ, ਜਿਹੜੀਆਂ ਬਿਲਟ ਇਨ ਹੁੰਦੀਆਂ ਨੇ ਉਹ ਉਹਦੀਆਂ ਆਪਣੀਆਂ ਹੁੰਦੀਆਂ ਨੇ, ਬਾਕੀ ਬਾਹਰੋਂ ਇੰਸਟਾਲ ਕੀਤੀਆਂ ਜਾਂਦੀਆਂ ਨੇ. ਅੱਜ ਦੇ ਯੁੱਗ ਅੰਦਰ ਐਪਲ ਦੇ ਜਿਹੜੇ ਪ੍ਰੋਡਕਟ ਨੇ, ਇਹਨਾਂ ਦਾ ਬਹੁਤ ਕੁਛ ਐਸਾ ਬਿਲਟ ਇਨ ਹੈ ਜਿਹੜਾ ਬਾਹਰੋਂ ਇੰਸਟਾਲ ਹੋ ਹੀ ਨਹੀਂ ਸਕਦਾ. ਜਿਸ ਦਿਨ ਜਨਮ ਹੋਇਆ ਸੀ, ਯਾਦ ਕਰਕੇ ਦੇਖੋ, ਪੰਜੇ ਦੇ ਪੰਜੇ ਗੁਣ ਵਾਹਿਗੁਰੂ ਨੇ ਬਿਲਟ ਇਨ ਭਰ ਕੇ ਦਿੱਤੇ ਸਨ. ਗਿਆਨ ਦਾ ਬੀਜ ਅੰਦਰ ਭਰ ਕੇ ਦਿੱਤਾ ਸੀ. ਸੋਚ ਕੇ ਦੇਖੋ, ਕੋਈ ਵੀ ਕੰਮ ਕਰਨਾ ਹੋਵੇ ਸਿੱਖਣਾ ਪੈਂਦਾ ਹੈ, ਸਭ ਤੋਂ ਪਹਿਲਾਂ ਦੁੱਧ ਚੁੰਘਿਆ ਸੀ, ਸਿੱਖਿਆ ਕਿੱਥੋਂ ਹੈ. ਇੱਕ ਐਸਾ ਕ੍ਰਿਸ਼ਮਾ ਹੈ, ਉਸ ਵੇਲੇ ਤੇ ਮਾਂ ਨੂੰ ਵੀ ਨਹੀਂ ਪਤਾ ਦੁੱਧ ਚੰਗਾਈ ਦਾ ਕਿਵੇਂ ਹੈ, ਬੱਚਾ ਸਿੱਖਿਆ ਸਿਖਾਇਆ ਆਇਆ. ਆਖੋ ਵਾਹਿਗੁਰੂ. ਰਿੜਦਾ ਸੀ, ਨਿਮਰਤਾ ਸੀ, ਸ਼ਾਂਤੀ ਸੀ, ਬਿਲਟ ਇਨ ਗੁਣ ਸਨ ਇਹਦੇ ਆਪਣੇ ਸਨ. ਬਾਅਦ ਵਿੱਚ ਜਿਹੜੇ ਸੰਸਾਰ ਤੋਂ ਸਵਾਦ ਰਸ ਬੇਕਾਰਾਂ ਦੇ ਲਈ ਪਰਾਏ ਸਨ, ਇਹਦੇ ਲਈ ਤਰਲੇ ਲੈਂਦਾ ਰਿਹਾ. ਕਰਮ ਧਰਮ ਸਗਲਾ ਹੀ ਖੋਵੈ, ਇਨਸਾਨੀਅਤ ਦਾ ਧਰਮ ਕਰਮ ਭੁੱਲ ਗਿਆ, ਗੁਆਚ ਗਿਆ. ਹੁਕਮ ਨਾ ਬੂਝੈ ਆਵਣ ਜਾਣੇ, ਵਾਹਿਗੁਰੂ ਦੇ ਹੁਕਮ ਨੂੰ ਭੁੱਲ ਗਿਆ. ਵਾਹਿਗੁਰੂ ਦਾ ਹੁਕਮ ਸੀ ਸਚਿਆਰਾ ਬਣਨਾ ਹੈ, ਕਿਵ ਸਚਿਆਰਾ ਹੋਈ ਹੈ. ਮਨ ਆਵਣ ਜਾਵਣ ਵਿੱਚ, ਸਵਾਦਾਂ ਦੇ ਰਸਾਂ ਵਿੱਚ ਉਲਝ ਕੇ ਇਸ ਘੁੰਮਣ ਘੇਰੀਆਂ ਦੇ ਵਿੱਚ ਪਾਪ ਕਰੈ ਤਾਂ ਪੱਛੋ ਤਾਣੇ, ਉਹ ਕੰਮ ਕਰਦਾ ਰਿਹਾ ਜਿਹੜੇ ਵਾਹਿਗੁਰੂ ਨੂੰ ਨਹੀਂ ਚੰਗੇ ਲੱਗਦੇ, ਉਹਨੂੰ ਕਹਿੰਦੇ ਪਾਪ. ਉਹਨਾਂ ਕੰਮਾਂ ਤੋਂ ਗੁਰੂ ਨੇ ਰੋਕਿਆ, ਮਾਪਿਆਂ ਨੇ ਰੋਕਿਆ, ਬਜ਼ੁਰਗਾਂ ਨੇ ਰੋਕਿਆ, ਸਮਾਜ ਨੇ ਰੋਕਿਆ, ਮਨ ਫਿਰ ਵੀ ਕਰਦਾ ਗਿਆ. ਅਖੀਰ ਪਛਤਾਵਾ ਹੀ ਪੱਲੇ ਪੈਂਦਾ ਗਿਆ. ਆਖਰੀ ਪੰਕਤੀਆਂ, ਜੋ ਤੁਧ ਭਾਵੈ ਸੋ ਪ੍ਰਵਾਨ, ਤੇਰੇ ਭਾਣੇ ਨੂੰ ਕੁਰਬਾਨ. ਪਿਆਰਿਓ, ਪ੍ਰਵਾਨ ਉਹ ਹੈ, ਐਕਸੈਪਟੇਬਲ ਉਹ ਹੈ ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ. ਕਾਗਜ਼ 'ਤੇ ਇੱਕ ਪਾਸੇ ਪੰਜ ਬੇਕਾਰ ਲਿਖ ਲੈਣੇ, ਇੱਕ ਪਾਸੇ ਪੰਜ ਗੁਣ ਲਿਖ ਲੈਣੇ, ਆਪਣੀ ਆਤਮਾ ਤੋਂ ਪੁੱਛਣਾ ਵਾਹਿਗੁਰੂ ਨੂੰ ਕਿਹੜਾ ਚੰਗਾ ਲੱਗਦਾ ਹੈ. ਜੇ ਵਾਹਿਗੁਰੂ ਨੂੰ ਨਿਮਰਤਾ ਚੰਗੀ ਲੱਗਦੀ ਹੈ, ਹਉਮੈ ਨਹੀਂ, ਤੇ ਵਾਹਿਗੁਰੂ ਨਿਮਰਤਾ ਹੀ ਐਕਸੈਪਟ ਕਰਨਗੇ, ਹਉਮੈ ਨਹੀਂ. ਐਕਸੈਪਟੇਬਲ ਕੇਵਲ ਗੁਣ ਨੇ, ਵਾਹਿਗੁਰੂ ਦੀ ਯਾਦ ਹੈ, ਗੁਰੂ ਦੀਆਂ ਸਿੱਖਿਆਵਾਂ ਨੇ, ਤੇ ਇਸ ਵਾਹਿਗੁਰੂ ਦੇ ਚੰਗੇ ਲੱਗਣ ਵਾਲੇ ਪੱਖ ਤੋਂ ਮੇਰਾ ਮਨ, ਗੁਰੂ ਕਹਿੰਦੇ, ਕੁਰਬਾਨ ਹੋ ਰਿਹਾ ਹੈ, ਭਾਵ ਮੈਨੂੰ ਇਹ ਮਿਲ ਜਾਣ, ਸਾਨੂੰ ਇਹ ਗੁਣ ਮਿਲ ਜਾਣ. ਆਖਰੀ ਪੰਕਤੀ, ਨਾਨਕ ਗਰੀਬ ਬੰਦਾ ਜਨ ਤੇਰਾ, ਰਾਖ ਲੈ ਸਾਹਿਬ ਪ੍ਰਭ ਮੇਰਾ. ਹੇ ਵਾਹਿਗੁਰੂ ਜੀ, ਅਸੀਂ ਗਰੀਬ ਹਾਂ, ਗਿਆਨ ਦੀ ਗਰੀਬੀ, ਸੋਚ ਸਮਝ ਦੀ ਗਰੀਬੀ, ਗੁਣਾਂ ਦੀ ਗਰੀਬੀ ਹੈ, ਪਰ ਤੇਰੇ ਬੰਦੇ ਹਾਂ, ਬੁਰੇ ਭਲੇ ਹਮ ਥਾਰੇ, ਰੱਖ ਲਓ ਸਤਿਗੁਰੂ ਬਚਾ ਲਓ। ਅਸੀਂ ਅੰਦਰੋਂ ਗਿਆਨ ਦੀ ਗਰੀਬੀ ਹੈ, ਪਰ ਸਾਡੇ ਕੋਲ ਗਿਆਨ ਦਾ ਖਜ਼ਾਨਾ ਹੈ, ਸਤਿਗੁਰੂ ਸਮਝ ਨਹੀਂ ਲੱਗ ਰਿਹਾ, ਕਿਰਪਾ ਕਰੋ ਤੁਸੀਂ ਹੀ ਬਖਸ਼ਿਸ਼ ਕਰ ਦਿਓ। ਇਹ ਗਿਆਨ ਦਾ ਖਜ਼ਾਨਾ, ਗੁਰਬਾਣੀ ਦੀਆਂ ਸਿੱਖਿਆਵਾਂ ਦਾ ਖਜ਼ਾਨਾ ਵੀ ਅੰਦਰ ਵਸਦਾ ਜਾਵੇ, ਵਾਹਿਗੁਰੂ ਦੀ ਬਖਸ਼ਿਸ਼ ਵੀ ਵਸਦੀ ਜਾਵੇ, ਹਿਰਦੇ ਦੀਆਂ ਗਹਿਰਾਈਆਂ 'ਚੋਂ ਅਰਦਾਸਾਂ ਵੀ ਨਿਕਲਣ, ਸਤਿਗੁਰੂ ਯਤਨ ਵੀ ਕਰਵਾਉਂਦੇ ਰਹਿਣ, ਸਮਾਂ ਵੀ ਬਣਦਾ ਰਹੇ ਜਿਸ ਵਿੱਚੋਂ ਸਿੱਖਣ ਨੂੰ ਮਿਲੇ, ਗੁਰੂ ਬਖਸ਼ਿਸ਼ ਕਰਨ, ਉਹ ਜੀਵਨ ਸਾਰਿਆਂ ਨੂੰ ਪ੍ਰਾਪਤ ਹੋਵੇ ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ। ਭੁੱਲ ਚੁੱਕ ਦੀ ਖਿਮਾ ਜੀ ਫਤਿਹ ਦੀ ਸਾਂਝ ਕਰਕੇ ਅਸੀਸਾਂ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ, ਆਪ ਸਰਵਣਕਾਰੇ ਸੀ ਪੰਥ ਵਿਦਵਾਨ ਸਤਿਕਾਰਯੋਗ ਗਿਆਨੀ ਰਾਮ।